जुगाद सच नानक होसी सच जम बोलावे तम बोलह स्वामी कुदरत कवण हमारी साध संग नानक जस गायो जो प्रभु की अत प्यारी मूक उच्चरे शास्त्र खट इंग गिरन चर जा अंध लख बदरो सुन जो काल कृपा करा सतनाम श्री वाहे गुरु साहिब जीओ आसा साप कुंच छोड़े बिख नहीं छाड़े उदक माहे जैसे बग ध्यान माडे साप कुंच छोड़े बिख नहीं छाड़े उदक माहे जैसे बग ध्यान माडे वाहे गुरु जी का खालसा वाहे गुरु जी की फतेह। राजन राज आनन भान देवान देव उपमा महान चवर तखत छत्र दे मालक परम सतगुरु श्री गुरु ग्रंथ साहिब जी दी पावन हजूरी विच हर जा श्रवण करन लई एकत्र होई गुरु रूप साध संगत जी मनोबिरतियां नूं एकागर करन लई मनुखा जन्म दे भले वास्ते गुरु की पावन हजूरी विच अपनी हाजरी लवाण हित सारे गुरमुख प्यारे माई भाई एक बार प्यार नाल आखो सतनाम श्री वाहिगुरु एक बार फिर आखो सतनाम वाहिगुरु। सिमरन करना बंदगी करनी एदे लई बंदा उपराला कर सकदा है पर ना ता सिमरन उसकी कृपा बिना हुंदा है ते ना उसकी कृपा तो बिना बंदा निपरे चढ़दा है। यत्न कर सकदा है जे ओ चाहे ता जीव नू सिमरन नाल जोर भी दिंदा ते जे ओ चाहे ता जीव नू मंजिल ते भी पहुंचा दिंदा जे ओ चाहे ता मंजिल ते पहुंचदे नू डेग भी दिंदा। पानी ने उस नू मालक कहा है पर सतगुरु जी कहने जल ते थल कर थल ते कुआ कूप ते मेर करावे धरती ते आकाश चढ़ावे चढ़े आकाश गिरावे पेखारी ते राज करावे राजा ते पेखारी ਖਲ ਮੂਰਖ ਤੇ ਪੰਡਤ ਕਰਵੋ, ਪੰਡਤ ਤੇ ਮਗ ਉਧਾਰੀ। ਉਹ ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ ਤੇ ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ। ਉਹ ਜੋ ਚਾਹੇ ਉਹ ਕਰ ਦੇਵੇ, ਕਿਉਂਕਿ ਉਹ ਮਾਲਕ ਹੈ, ਉਸਦੇ ਹੁਕਮ ਤੋਂ ਬਾਹਰ ਕੁਝ ਹੁੰਦਾ ਨਹੀਂ। ਬੰਦਾ, ਮੈਂ ਫਿਰ ਅਰਜ਼ ਕਰਾਂ, ਬੰਦਗੀ ਕਰਨ ਲਈ ਸ਼ੁਰੂ ਹੋ ਸਕਦਾ ਸੋਚ ਕੇ ਕਿ ਮੈਂ ਬੰਦਗੀ ਕਰਨੀ ਹੈ। ਉਹਨੇ ਇਹਦੇ ਧਿਆਨ ਨੂੰ ਕਦੋਂ ਜੋੜ ਦੇਣਾ ਇਹ ਵੀ ਪਤਾ ਨਹੀਂ, ਉਹਨੇ ਇਹਦੇ ਧਿਆਨ ਨੂੰ ਕਦੋਂ ਤੋੜ ਦੇਣਾ ਇਹ ਵੀ ਪਤਾ ਨਹੀਂ। ਆਪੇ ਜੋੜ ਵਿਛੋੜੇ ਆਪੇ, ਜਿਸ ਨੂੰ ਰਸਤਾ ਦਿਖਾ ਦਿੰਦਾ ਉਹਨੂੰ ਕੋਈ ਭੁਲਾ ਨਹੀਂ ਸਕਦਾ, ਤੇ ਜਿਹਨੂੰ ਭੁਲਾ ਦਿੰਦਾ ਉਹਨੂੰ ਕੋਈ ਦਿਖਾ ਨਹੀਂ ਸਕਦਾ। ਸਤਿਗੁਰੂ ਦੇ ਵਚਨ ਨੇ, ਜਿਸ ਹੈ ਦਿਖਾਵਾ ਵਾਟੜੀ, ਜਿਸ ਹੈ ਭੁਲਾਵਾ ਕੌਣ, ਜਿਸ ਹੈ ਭੁਲਾਈ ਪੰਧ ਸਿਰ, ਜਿਸ ਹੈ ਦਿਖਾਵਾ ਕੌਣ। ਜਿਹਨੂੰ ਉਹਨੇ ਰਸਤਾ ਭੁਲਾ ਦਿੱਤਾ ਉਹਨੂੰ ਰਸਤਾ ਕੋਈ ਦਿਖਾ ਨਹੀਂ ਸਕਦਾ, ਉਹ ਭਟਕੇਗਾ ਹੀ ਭਟਕੇਗਾ। ਅੱਜ ਜੋ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਆਸਾ ਰਾਗ ਵਿੱਚ ਨਾਮਦੇਵ ਜੀ ਮਹਾਰਾਜ ਦਾ ਹੈ। ਇਸ ਸ਼ਬਦ ਦੀ ਜਿਹੜੀ ਉਥਾਨਕਾ ਹੈ ਕਿ ਕਿਉਂ ਉਚਾਰਨ ਹੋਇਆ, ਪੁਰਾਤਨ ਸਤਪੁਰਸ਼ ਸੁਣਾਇਆ ਕਰਦੇ ਕਿ ਨਾਮਦੇਵ ਜੀ ਮਹਾਰਾਜ ਜਿਨ੍ਹਾਂ ਦਾ ਕੰਮ ਬਾਣੀ ਚ ਵੀ ਐਸੇ ਦਿਖਾਉਂਦਾ, ਕਾਹੇ ਸ਼ੀਪੋ ਸ਼ਾਇਲ ਹੈ ਆਰਾਮ ਨਾ ਲਾਵੋ ਚੀਤ, ਪੁਰਾਣੇ ਸਮਿਆਂ ਵਿੱਚ ਰਜਾਈਆਂ ਦੇ ਚੰਦੇ ਠੇਕਣਾ ਸੀ, ਚੰਦੇ ਨੂੰ ਠੇਕਣ ਤੋਂ ਬਾਅਦ ਧੋ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਕੇ ਫਿਰ ਉਹ ਜਿਸ ਦਾ ਹੋਵੇ ਉਸ ਨੂੰ ਦਿੱਤਾ ਜਾਂਦਾ ਸੀ। ਨਾਮਦੇਵ ਜੀ ਮਹਾਰਾਜ ਕਿਰਤ ਕਰਦੇ ਸਨ ਤੇ ਨਾਮ ਜਪਦੇ ਸਨ। ਯਾਦ ਰੱਖਿਓ, ਇਹ ਤਾਂ ਸਾਡੀ ਸੋਚ ਹੈ ਕਿ ਅਸੀਂ ਕਹਿੰਦੇ ਜੀ ਕੰਮ ਚੋਂ ਵਿਹਲ ਹੀ ਨਹੀਂ ਮਿਲਦਾ, ਪਰ ਕਿਰਤ ਤਾਂ ਹੱਥਾਂ ਪੈਰਾਂ ਨਾਲ ਕਰਨੀ ਹੈ, ਨਾਮ ਰਸਨਾ ਨਾਲ ਜਪਣਾ। ਸਾਡੀ ਕਿਰਤ ਵਿੱਚ ਰਸਨਾ ਦਾ ਕੋਈ ਕੰਮ ਨਹੀਂ, ਚਿੱਤ ਉਹਦੇ ਨਾਲ ਜੋੜਨਾ, ਹੱਥ ਪਾਂ ਕਰ ਕੰਮ ਸਭ। ਪਰ ਅਸੀਂ ਫਿਰ ਵੀ ਇਸ ਗੱਲ ਨੂੰ ਇਗਨੋਰ ਕਰ ਜਾਂਦੇ ਹਾਂ ਕਿ ਟਾਈਮ ਨਹੀਂ ਹੈ। ਇਹ ਅਸੀਂ ਮੰਨਦੇ ਨਹੀਂ ਕਿ ਸਾਡਾ ਧਿਆਨ ਨਹੀਂ ਹੈ, ਅਸੀਂ ਕਹਿੰਦੇ ਟਾਈਮ ਨਹੀਂ ਹੈ। ਟਾਈਮ ਹੁੰਦਾ ਹੈ, ਅਸੀਂ ਗੱਲ ਨਹੀਂ ਕਿ ਟਾਈਮ ਨਹੀਂ। ਨਾਮਦੇਵ ਜੀ ਮਹਾਰਾਜ ਕੱਪੜੇ ਲੈ ਕੇ ਘਾਟ ਤੇ ਨਦੀ ਦੇ ਧੋਣ ਲਈ ਗਏ। ਉਸੇ ਨਦੀ ਦੇ ਘਾਟ ਤੇ ਇੱਕ ਸਾਧੂ ਦੇ ਭੇਸ ਵਿੱਚ ਵਿਅਕਤੀ ਬੈਠਾ, ਸਾਧੂ ਹੈ, ਉਹਦਾ ਆਸਣ ਵਸਾਇਆ ਤੇ ਨੇਤਰ ਬੰਦ ਕਰਕੇ ਬੰਦਗੀ ਕਰ ਰਿਹਾ ਹੈ। ਨੇਤਰ ਬੰਦ ਕਰਕੇ ਆਸਣ ਵਿੱਚ ਆ ਕੇ ਬੈਠੇਗਾ, ਬੈਠਾ ਦਿਸੇਗਾ ਬੰਦਗੀ ਕਰ ਰਿਹਾ। ਇਹ ਗੱਲ ਅਲੱਗ ਹੈ ਕਿ ਉਹਦੇ ਮਨ ਵਿੱਚ ਕੀ ਚੱਲਦਾ ਇਹ ਤਾਂ ਕੋਈ ਕਹਿ ਨਹੀਂ ਸਕਦਾ। ਉਹ ਬੈਠਾ ਬੰਦਗੀ ਕਰਦਾ ਹੈ। ਨਾਮਦੇਵ ਜੀ ਆਪਣੇ ਕੱਪੜੇ ਲੈ ਕੇ ਗਏ, ਜਾ ਕੇ ਘਾਟ ਤੇ ਆਪਣੇ ਧਿਆਨ ਵਿੱਚ ਧੋਣੇ ਸ਼ੁਰੂ ਕਰ ਦਿੱਤੇ। ਆਪ ਜੀ ਨੇ ਐਸੇ ਸ਼ਬਦ ਵੀ ਬਾਣੀ ਚ ਕਹੇ, ਕੱਪੜੇ ਧੋਣ ਵਾਲਾ ਪਟੜਾ ਹੁੰਦਾ ਜਿਹੜਾ ਧੋਬੀਆਂ ਦਾ, ਪੁਰਾਣੇ ਸਮਿਆਂ ਵਿੱਚ ਉਹਨੂੰ ਇੱਕ ਕਿੱਲਾ ਲਾ ਕੇ ਖੜਾ ਕੀਤਾ ਹੁੰਦਾ, ਉਹਨੂੰ ਕਿੱਲੇ ਨੂੰ ਖੁੰਦਕਾਰਾ ਕਹਿੰਦੇ ਸਨ। आप जी ने ऐसे वचन भी उचारे ने, मैं अंधले की ठेक, तेरा नाम खुंदकारा, मैं गरीब मैं मस्कीन, तेरा नाम है आधारा। तो कपड़े धो रहे साधु बैठा है, ऐसा होया कि गर्मियां दिनों विच कोई रास्ते ते जांदा राही, उस घाट ते नहाउण लई उहदा मन करिया कि स्नान कर ले जाए। उन्हां समयां विच अज वांग बैंक नहीं सन हुंदे, अज वांग नोट नहीं सन हुंदे, चांदी दे रुपए हुंदे सन जां अनखर्त कीपे, लोग उन्हां नूं वासली विच पाउंदे सन। वास वर्गी एक लंबी वो चमड़े दी भी बनती सी और खदर दे कपड़े दी भी लोग बनाते सन, उहदे विच पा के वो लंबी वासली उन्हूं तां कहिंदे सी कि वास वर्गी लंबी हुंदी सी, उहदे विच लोग पाउंदे ते उन्हूं अपने लक नाल बन लैंदे। ਉਹ ਆਇਆ ਸ਼ਾਹੂਕਾਰ ਦਾ ਲੜਕਾ, ਉਹਨਾਂ ਆਖ ਕੇ ਵਾਸਲੀ ਖੋਲ ਕੇ ਰੱਖ ਦਿੱਤੀ, ਕੱਪੜੇ ਉਤਾਰੇ, ਆਪਣੇ ਗਲ ਦਾ ਸੋਨੇ ਦਾ ਹਾਰ ਉਤਾਰਿਆ ਤੇ ਘਾਟ ਵਿੱਚ ਥੱਲੇ ਇਸ਼ਨਾਨ ਕਰਨ ਲਈ ਚਲਿਆ ਗਿਆ। ਉਹ ਸਾਧੂ ਨੇ ਉਸ ਨੂੰ ਦੇਖਿਆ, ਵਾਸਲੀ ਖੋਲ ਕੇ ਰੱਖਦੇ ਹਾਰ ਰੱਖਦੇ, ਕਿਸੇ ਦੇ ਮਨ ਦਾ ਪਤਾ ਨਹੀਂ ਕਦੋਂ ਤਿਲਕ ਜਾਣਾ ਹੈ ਕਦੋਂ ਫੁੱਲ ਜਾਣਾ, ਕਿਉਂਕਿ ਫੁੱਲਣ ਅੰਦਰ ਸਭ ਕੋ ਆ ਫੁੱਲ ਗੁਰੂ ਕਰਤਾਰ। ਬੰਦਾ ਵਾਰ ਵਾਰ ਭੁੱਲਦਾ, ਗੁਰੂ ਕਦੇ ਨਹੀਂ ਭੁੱਲਦਾ। ਹੁਣ ਸਾਧੂ ਦੇ ਮਨ ਵਿੱਚ ਉਹਨੂੰ ਪ੍ਰੇਰਣਾ ਦਾ ਕਾਰਨ ਐਸੀ ਦਿੱਤੀ, ਬੇਈਮਾਨੀ ਆ ਗਈ। ਹੁਣ ਕੀ ਕੀਤਾ, ਉੱਠ ਕੇ ਵਾਸਲੀ ਚੱਕੀ ਛੇਤੀ ਨਾਲ ਹਾਰ ਚੁੱਕਿਆ, ਆਪਣੇ ਆਸਣ ਦੇ ਥੱਲੇ ਰੱਖ ਕੇ ਉਹਦੇ ਉੱਤੇ ਫਿਰ ਚੌਂਕੜਾ ਲਾ ਕੇ ਬੈਠ ਗਿਆ, ਨੇਤਰ ਫਿਰ ਬੰਦ ਕਰ ਲਏ। ਉਹ ਸੇਠ ਉਸ ਘਾਟ ਵਿੱਚੋਂ ਇਸ਼ਨਾਨ ਕਰਕੇ ਬਾਹਰ ਆਇਆ, ਹੁਣ ਆਪਣੇ ਕੱਪੜੇ ਪਾਉਂਦਿਆਂ ਦੇਖਿਆ ਕਿ ਵਾਸਲੀ ਨਹੀਂ ਹੈ, ਮੈਂ ਹਾਰ ਸੋਨੇ ਦਾ ਲਾ ਕੇ ਰੱਖਿਆ ਸੀ ਉਹ ਵੀ ਨਹੀਂ। ਮਨ ਵਿੱਚ ਵਿਚਾਰ ਕਰਦਾ ਕਿ ਇਹ ਸਾਧੂ ਜਿਹੜਾ ਹੈ ਇਹ ਤਾਂ ਜਦੋਂ ਮੈਂ ਕੱਪੜੇ ਲਾਏ ਨੇ ਉਦੋਂ ਵੀ ਇਹਦੀਆਂ ਅੱਖਾਂ ਬੰਦ ਸਨ, ਇਹ ਸਮਾਧੀ ਸਥਿਤੀ ਔਰ ਹੁਣ ਵੀ ਇਸ ਦੀ ਸਮਾਧੀ ਲੱਗੀ ਹੈ। ਤੀਸਰਾ ਬੰਦਾ ਕੋਈ ਨੀ, ਇੱਕ ਕੱਪੜੇ ਧੋ ਰਿਹਾ ਹੈ। ਇਹ ਜਿਹੜਾ ਕੱਪੜੇ ਧੋਂਦਾ ਹੈ ਗਰੀਬ ਆਦਮੀ ਹੈ, ਇਹਨੇ ਮੇਰੀ ਵਾਸਲੀ ਤੇ ਹਾਰ ਚੁੱਕਿਆ ਹੋਏਗਾ। ਹੁਣ ਜਾ ਕੇ ਨਾਮਦੇਵ ਨੂੰ ਪਕੜ ਲਿਆ। ਨਾਮਦੇਵ ਜੀ ਨੂੰ ਕਹਿਣ ਲੱਗਿਆ, ਮੇਰੀ ਵਾਸਲੀ ਤੇਰੇ ਕੋਲ ਹੈ, ਸੋਨੇ ਦਾ ਹਾਰ ਤੇਰੇ ਪਾਸ ਹੈ, ਉਹ ਮੇਰਾ ਸਮਾਨ ਵਾਪਸ ਕਰ ਦੇ ਤੇ ਨਹੀਂ ਫਿਰ ਤੇਰੇ ਨਾਲ ਮੈਂ ਬੁਰੇ ਤਰੀਕੇ ਨਾਲ ਪੇਸ਼ ਆਵਾਂ। ਨਾਮਦੇਵ ਜੀ ਨੇ ਸੱਚੇ ਬਚਨ ਕਿਹਾ ਕਿ ਮੈਂ ਤੇਰੀ ਵਾਸਲੀ ਨਾ ਤੇਰਾ ਹਾਰ ਮੈਂ ਨਹੀਂ ਚੁੱਕੇ ਭਾਈ, ਮੈਂ ਤਾਂ ਆਪਣੇ ਕੱਪੜੇ ਧੋ ਰਿਹਾ ਹਾਂ, ਮੈਨੂੰ ਕੀ ਮਤਲਬ ਤੇਰੀਆਂ ਚੀਜ਼ਾਂ ਨਾਲ। ਪਰ ਜਿਹੜਾ ਮਨ ਦਾ ਸ਼ੰਕਾ ਹੁੰਦਾ ਪਿਆਰਿਓ, ਇਹ ਸ਼ੰਕਾ ਨਿਵਰਤ ਹੋਣਾ ਬੜਾ ਔਖਾ ਹੈ। ਇਹ ਮਨ ਨੂੰ ਮੈਲਾ ਕਰ ਦਿੰਦਾ ਹੈ। ਬਾਣੀ ਚ ਕਹਿ ਸਕਦੇ ਸਹਿਸੇ ਜੀਵ ਮਲੀਨ ਹੈ। ਹੁਣ ਵਾਰ ਵਾਰ ਨਾਮਦੇਵ ਜੀ ਨੇ ਰੌਲਾ ਪਾਇਆ ਉੱਚੀ ਉੱਚੀ, ਨਾਮਦੇਵ ਜੀ ਨੂੰ ਕਿਹਾ ਉਸ ਬੰਦੇ ਨੇ ਰੌਲਾ ਪਾ ਕੇ, ਲੋਕ ਇਕੱਠੇ ਹੋ ਗਏ। ਜਦੋਂ ਲੋਕ ਇਕੱਠੇ ਹੋਏ ਉਹਨਾਂ ਕਿਹਾ, ਬਈ ਸੱਜਣਾ ਇਹ ਤਾਂ ਭਗਤ ਬੰਦਾ ਹੈ, ਇਸ ਨਗਰ ਵਿੱਚ ਵੱਸਦਾ, ਅੱਜ ਤੱਕ ਕਦੇ ਇਹਦੀ ਕੋਈ ਐਸੀ ਸ਼ਿਕਾਇਤ ਸੁਣੀ ਨਹੀਂ, ਹਜ਼ਾਰਾਂ ਹੀ ਲੋਕ ਇਸ ਦੇ ਪਾਸ ਆਉਂਦੇ ਨੇ, ਹਰਜਸ ਕਰਦੇ, ਇਹ ਆਪਣੀ ਕਿਰਤ ਕਰਕੇ ਨਿਰਵਾਹ ਕਰਦਾ, ਇਹ ਚੋਰ ਨਹੀਂ ਹੈ, ਇਹ ਚੋਰੀ ਨਹੀਂ ਕਰਦਾ। ਕਹਿਣ ਲੱਗਾ, ਇਸ ਤੋਂ ਬਿਨਾਂ ਕੋਈ ਤੀਸਰਾ ਬੰਦਾ ਹੈ ਨਹੀਂ, ਇਹ ਬੰਦਗੀ ਕਰਨ ਵਾਲਾ ਸਾਧੂ ਵੀ ਉਦੋਂ ਬੈਠਾ ਸੀ ਜਦੋਂ ਮੈਂ ਘਾਟ ਦੇ ਥੱਲੇ ਗਿਆ, ਇਸ ਦੀਆਂ ਅੱਖਾਂ ਉਦੋਂ ਵੀ ਬੰਦ ਸਨ, ਜਦੋਂ ਮੈਂ ਬਾਹਰ ਆਇਆ ਇਹਦੀਆਂ ਅੱਖਾਂ ਉਦੋਂ ਵੀ ਬੰਦ ਸਨ। ਇਹ ਜਿਹੜਾ ਕੱਪੜੇ ਧੋਂਦਾ ਹੈ ਇਸਨੇ ਹੀ ਮੇਰੀ ਵਾਸਲੀ ਤੇ ਹਾਰ ਚੁਰਾਇਆ। ਜਦੋਂ ਝਗੜਾ ਵੱਧ ਗਿਆ ਤੇ ਸਾਧੂ ਨੂੰ ਨਿਰੰਕਾਰ ਨੇ ਪ੍ਰੇਰਣਾ ਦੇ ਦਿੱਤੀ। ਯਾਦ ਰੱਖਿਓ, ਬੰਦਾ ਉਹੀ ਕਰਦਾ ਜੋ ਈਸ਼ਵਰ ਪ੍ਰੇਰਦਾ ਹੈ। ਬਾਣੀ ਦੇ ਵਚਨ ਨੇ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਤੰਤ ਵਜਾਵੈ ਤੰਤੀ, ਤਿਉਂ ਵਾਜੈ ਜੰਤ ਜਨਾ। ਕੋਈ ਤਾਰ ਦਾ ਸਾਜ, ਸਤਾਰ ਰੱਖ ਦਿਓ, ਰਬਾਬ ਰੱਖ ਦਿਓ, ਸਰੰਗੀ ਰੱਖ ਦਿਓ, ਵੈਲਨ ਰੱਖ ਦਿਓ, ਤਿਲ ਰਬਾਬ ਰੱਖ ਦਿਓ, ਕੋਈ ਸਾਜ ਓਨੀ ਦੇਰ ਤੱਕ ਆਪਣੇ ਆਪ ਨਹੀਂ ਵੱਜਦਾ ਜਿੰਨੀ ਦੇਰ ਉਹਨੂੰ ਗੱਲ ਫੇਰਨ ਵਾਲਾ ਜਾਂ ਉਹਨੂੰ ਠੁਣਕਾਰ ਦੇਣ ਵਾਲਾ ਠੁਣਕਾਏ ਨੇ। ਸਤਿਗੁਰੂ ਕਹਿੰਦੇ, ਜਿਵੇਂ ਸਾਜ ਵਜਾਇਆ ਵੱਜਦੇ, ਇਵੇਂ ਇਹ ਜੀਵ ਵੀ ਉਸਦੇ ਪ੍ਰੇਰਿਆਂ ਚੱਲਦਾ ਹੈ। ਇੱਥੇ ਸਾਡੇ ਅੰਦਰ ਇੱਕ ਸ਼ੰਕਾ ਪੈਦਾ ਹੋ ਸਕਦਾ, ਤੇ ਫਿਰ ਸਾਡਾ ਕੀ ਕਸੂਰ ਹੈ ਜੇ ਉਹ ਨਾਮ ਵੱਲ ਪ੍ਰੇਰਦਾ ਨਹੀਂ, ਅਸੀਂ ਜਪਦੇ ਨਹੀਂ। ਜੇ ਉਹ ਪ੍ਰੇਰਣਾ ਦੇਵੇ ਅਸੀਂ ਜਪੀਏ ਨਾ। ਯਾਦ ਰੱਖਿਓ, ਉਸਨੇ ਸਾਨੂੰ ਪੰਜ ਗਿਆਨ ਇੰਦਰੇ ਦਿੱਤੇ ਨੇ, ਸਾਨੂੰ ਅੱਗ ਦਾ, ਪਾਣੀ ਦਾ, ਚੰਗੇ ਦਾ, ਬੁਰੇ ਦਾ, ਆਪਣੇ ਦਾ, ਪਰਾਏ ਦਾ, ਦੁੱਖ ਦਾ, ਸੁੱਖ ਦਾ ਗਿਆਨ ਹੈ। ਸਾਨੂੰ ਨਾਮ ਤੋਂ ਪੈਦਾ ਹੋਣ ਵਾਲੇ ਸੁੱਖਾਂ ਦਾ ਵੀ ਗਿਆਨ ਹੈ। ਗਿਆਨ ਹੁੰਦਿਆਂ ਜਿਹਨੂੰ ਗਿਆਨ ਹੈ ਉਹਨੂੰ ਕਿਸੇ ਪ੍ਰੇਰਣਾ ਦੀ ਲੋੜ ਨਹੀਂ ਕਿ ਉਹਨੂੰ ਪ੍ਰੇਰਣਾ ਦਿੱਤੀ ਜਾਏ। ਪ੍ਰੇਰਣਾ ਤਾਂ ਉੱਥੇ ਦਿੱਤੀ ਜਾਂਦੀ ਜਿਹਨੂੰ ਪਤਾ ਨਹੀਂ। ਹੁਣ ਉਹ ਸਾਧੂ ਹੈ, ਉਹਦੇ ਮਨ ਨੂੰ ਨਿਰੰਕਾਰ ਨੇ ਪ੍ਰੇਰਿਆ ਕਿ ਤੂੰ ਉੱਠ ਬਈ, ਤੂੰ ਵੀ ਉਪਦੇਸ਼ ਦੇ, ਸੱਚਾ ਹੋ ਜਾ। ਉਹ ਵੀ ਉੱਠ ਕੇ ਲੋਕਾਂ ਦੇ ਨਾਲ ਉਸ ਸ਼ਾਹੂਕਾਰ ਨੂੰ ਕਹਿਣ ਲੱਗਿਆ, ਬਈ ਜੇ ਸਾਰੇ ਕਹਿੰਦੇ ਨੇ ਇਹ ਭਗਤ ਹੈ ਤੇ ਤੂੰ ਹੀ ਜਾਣਦੇ ਕੋਈ ਲੈ ਗਿਆ ਹੋਏਗਾ। ਉਧਰ ਨਿਰੰਕਾਰ ਨੇ ਉਹਨੂੰ ਪ੍ਰੇਰਣਾ ਦੇ ਕੇ ਉਠਾ ਦਿੱਤਾ, ਉਧਰੋਂ ਆਪਣੇ ਭਗਤ ਦੀ ਰਖਵਾਲੀ ਲਈ, ਉਹਦੀ ਪੈਜ ਰੱਖਣ ਲਈ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਉਹਦੀ ਪੈਜ ਰੱਖਣ ਲਈ ਹਨੇਰੀ ਚਲਾ ਦਿੱਤੀ। ਜਦੋਂ ਤੇਜ਼ ਹਵਾ ਚੱਲੀ ਤੇ ਸਾਧੂ ਦਾ ਜਿਹੜਾ ਆਸਣ ਸੀ ਨਾ ਜੀ, ਉਹ ਉੱਡ ਗਿਆ। ਜਦੋਂ ਉਹ ਆਸਣ ਉੱਡਿਆ, ਆਸਣ ਦੇ ਥੱਲੇ ਵਾਸਲੀ ਵੀ ਦਿਸ ਪਈ, ਹਾਰ ਵੀ ਦਿਸ ਪਿਆ। ਉਸ ਸੇਠ ਨੇ ਉਹ ਦੋਵੇਂ ਚੀਜ਼ਾਂ ਚੁੱਕ ਲਈਆਂ, ਨਾਮਦੇਵ ਜੀ ਮਹਾਰਾਜ ਤੋਂ ਵਧੀਕੀ ਦੀ ਮਾਫੀ ਮੰਗੀ। ਤੋ ਇਹ ਜਿਹੜਾ ਸ਼ਬਦ ਹੈ, ਇਹ ਨਾਮਦੇਵ ਜੀ ਨੇ ਉਸ ਸਾਧੂ ਨੂੰ ਮੁਖਾਤਮ ਕਰਕੇ ਉੱਥੇ ਉਚਾਰਿਆ। ਆਪ ਜੀ ਪ੍ਰਵਾਨ ਦਿੰਦੇ, ਕਹਿੰਦੇ ਦੇਖ ਆਪ ਕੁੰਚ ਛੋਡਾ, ਵਿਖ ਨਹੀਂ ਛੱਡਦਾ। ਕਹਿੰਦੇ ਜਿਵੇਂ ਸੱਪ ਆਪਣੀ ਕੁੰਜ ਤਾਂ ਛੱਡ ਦਿੰਦਾ ਪਰ ਜ਼ਹਿਰ ਨਹੀਂ ਛੱਡਦਾ, ਜ਼ਹਿਰ ਤਾਂ ਉਹਦੇ ਅੰਦਰ ਹੀ ਹੈ। ਐਵੇਂ ਹੀ ਇਹ ਸਾਧੂ, ਤੂੰ ਘਰ ਪਦਾਰਥ ਉਹ ਤਾਂ ਤਿਆਗ ਕੇ ਆ ਗਿਆ, ਉਹ ਕੁੰਜ ਤਾਂ ਨਾ ਦਿੱਤੀ, ਪਰ ਜਿਹੜੇ ਇਹ ਵਿਕਾਰਾਂ ਦੀ ਕੁੰਜ, ਚੋਰੀ ਦੀ ਕਰਨ ਦੀ ਜ਼ਹਿਰ ਹੈ, ਇਹ ਅਜੇ ਵੀ ਤੂੰ ਅੰਦਰ ਨਾਲ ਹੀ ਨਹੀਂ ਫਿਰਦਾ। ਉਹ ਸੱਪ ਦੀ ਨਿਆਈ ਤੇਰਾ ਹਾਲ ਹੈ, ਜਿਵੇਂ ਸੱਪ ਕੁੰਜ ਛੱਡਦਾ ਪਰ ਜ਼ਹਿਰ ਨਹੀਂ ਛੱਡਦਾ, ਐਵੇਂ ਤੂੰ ਘਰ ਘਾਟ ਤਾਂ ਤਿਆਗ ਦਿੱਤਾ ਕੁੰਜ ਵੱਤ, ਪਰ ਇਹ ਜਿਹੜੇ ਭੈੜੇ ਵਿਚਾਰ ਨੇ, ਗੰਦੇ ਵਿਚਾਰ ਨੇ, ਤੇ ਇਹ ਸਾਧੂ ਤੂੰ ਤਿਆਗਣਾ ਨਹੀਂ ਕੀਤੇ।
ਉਦਕ ਮਾਹੇ ਜੈਸੇ ਬਾਗ ਧਿਆਨ ਮਾਡੇ,
ਇਹ ਤੇਰਾ ਈਸ਼ਵਰ ਨਾਲ ਜੁੜਨਾ, ਧਿਆਨ ਲਾਉਣਾ, ਅੱਖਾਂ ਮੀਚਣੀਆਂ, ਇਹ ਤੂੰ ਮਤ ਸਮਝ ਕਿ ਠੀਕ ਨੇ। ਬਸ ਇਹ ਐਸੇ ਨੇ ਜਿਵੇਂ ਉਦਕ ਜਲ ਕਿਸੇ ਛੱਪੜ ਦੇ ਕੰਢੇ ਤੇ ਜਲ ਵਿੱਚ ਖੜਾ ਬਗਲਾ ਇੱਕ ਲੱਤ ਦੇ ਬਾਹਰ ਖੜਾਉਂਦਾ, ਪਰ ਉਹ ਵੀ ਆਪਣੀ ਅੱਖਾਂ ਮੀਟ ਲੈਂਦਾ। ਦੇਖਣ ਵਾਲੇ ਨੂੰ ਇਹ ਵੀ ਲੱਗਦਾ ਕਿ ਧਿਆਨ ਮਗਨ ਖੜਾ, ਪਰ ਬਗਲੇ ਦਾ ਧਿਆਨ ਕਿਸ ਲਈ ਹੈ? ਸ਼ੇਖ ਸਾਧੀ ਇੱਕ ਵਾਰ ਜਾ ਰਿਹਾ ਹੁਣ ਦੇਖਿਆ ਬਗਲਾ ਖੜਾ ਇੱਕ ਲੱਤ ਦੇ ਪਾਰ ਖੜਾ, ਰਸਤੇ ਤੇ ਲੋਕ ਜਾ ਰਹੇ, ਪਸ਼ੂ ਜਾ ਰਹੇ, ਰੌਲਾ ਪੈ ਰਿਹਾ ਹੈ। ਬਗਲੇ ਨੂੰ ਕੋਈ ਮਤਲਬ ਨਹੀਂ, ਅੱਖਾਂ ਬੰਦ ਨੇ, ਇੱਕ ਲੱਤ ਬਾਹਰ ਖੜਾ। ਸ਼ੇਖ ਸਾਦੀ ਨੇ ਵੇਖਦਿਆਂ ਵੇਖਦਿਆਂ ਉਹ ਕਿੰਨੀ ਦੇਰ ਖੜੇ ਦੇਖਦੇ ਰਹੇ। ਗੱਡੀ ਆਈ, ਬਗਲੇ ਨੇ ਛੱਟ ਛੱਪ ਮਾਰੀ, ਗੱਡੀ ਚੁੱਕ ਲਈ। ਸ਼ੇਖ ਸਾਦੀ ਜੀ ਕਹਿਣ ਲੱਗੇ, ਭਲਿਆ ਤੇਰਾ ਧਿਆਨ ਬੜਾ ਚੰਗਾ ਸੀ, ਪਰ ਕਦੇ ਤੂੰ ਇੰਨਾ ਧਿਆਨ ਖੁਦਾ ਦੀ ਪ੍ਰਾਪਤੀ ਲਈ ਲਾਇਆ ਹੁੰਦਾ ਮਿਲ ਜਾਂਦਾ। ਅਫਸੋਸ ਇਸ ਗੱਲ ਦਾ ਕਿ ਤੂੰ ਲਾਇਆ ਹੀ ਗੱਡੀ ਲਈ ਹੈ, ਡੰਡ ਪਕੜਨ ਲਈ ਲਾਇਆ, ਈਸ਼ਵਰ ਦੀ ਪ੍ਰਾਪਤੀ ਲਈ ਨਹੀਂ ਲਾਇਆ। ਆਪ ਅੱਗੇ ਚਲੇ ਗਏ, ਅੱਗੇ ਦੇਖਦੇ ਰਸਤੇ ਦੇ ਕਿਨਾਰੇ ਤੇ ਬੈਠਾ ਇੱਕ ਪੇਂਜਾ ਤੁਰਕੀ ਨਾਲ ਨੂੰ ਪਿੰਜਦਾ ਹੈ। ਲੋਕ ਜਾ ਰਹੇ, ਕੋਈ ਮਤਲਬ ਨਹੀਂ, ਰੌਲਾ ਪੈ ਰਿਹਾ, ਸ਼ੋਰ ਪਾ ਰਹੇ ਬੱਚੇ, ਆਵਾਜ਼ਾਂ ਆ ਰਹੀਆਂ, ਉਹਨੂੰ ਕੋਈ ਮਤਲਬ ਨਹੀਂ, ਉਹ ਆਪਣੇ ਇੱਕ ਰਸ ਨੂੰ ਪਿੰਜੀ ਜਾਂਦਾ ਹੈ। ਸ਼ੇਖ ਜਦੋਂ ਰੂਹ ਪਿੰਜ ਕੇ ਹਟਿਆ, ਸ਼ੇਖ ਸਾਦੀ ਕਹਿਣ ਲੱਗੇ, ਸੱਜਣਾ ਧਿਆਨ ਤਾਂ ਤੇਰਾ ਵੀ ਬੜਾ ਪੱਕਾ ਹੈ, ਮੈਂ ਕਿੰਨੀ ਦੇਰ ਖੜਾ ਦੇਖਦਾ ਰਿਹਾ, ਤੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਪਰ ਜੇ ਕਦੇ ਇਹ ਧਿਆਨ ਈਸ਼ਵਰ ਦੀ ਪ੍ਰਾਪਤੀ ਲਈ ਲਾਇਆ ਹੁੰਦਾ ਤਾਂ ਮਿਲ ਜਾਂਦਾ, ਪਰ ਤੂੰ ਧਿਆਨ ਨੂੰ ਜੋੜਿਆ ਹੀ ਰੂਹ ਪਿੰਜਣ ਲਈ ਹੈ, ਰੂਹ ਵਿੱਚ ਤੇ ਤੁਰਕੀ ਵੱਲ ਤੇਰਾ ਧਿਆਨ ਹੈ, ਈਸ਼ਵਰ ਵੱਲ ਤੇਰਾ ਧਿਆਨ ਨਹੀਂ। ਨਾਮਦੇਵ ਜੀ ਮਹਾਰਾਜ ਕਹਿੰਦੇ, ਭਾਈ ਧਿਆਨ ਤਾਂ ਤੇਰਾ ਤੂੰ ਲਾਇਆ ਹੈ, ਪਰ ਤੇਰਾ ਧਿਆਨ ਕੈਸੇ ਹੈ, ਜਿਵੇਂ ਪਾਣੀ ਵਿੱਚ ਖੜਾ ਬਗਲਾ ਉਹ ਵੀ ਧਿਆਨ ਮਗਨ ਹੁੰਦਾ ਹੈ, ਉਹਦੇ ਕਮਾਏ ਜੈਸੇ ਬਗ ਧਿਆਨ ਮੰਨਦਾ ਹੈ, ਬਗ ਦਾ ਅਰਥ ਹੈ ਬਗਲਾ, ਉਹ ਵੀ ਧਿਆਨ ਲਾ ਕੇ ਖੜਾ ਹੁੰਦਾ, ਵੈਸੇ ਹੀ ਤੇਰਾ ਧਿਆਨ ਹੈ।
ਕਾਹੇ ਕੋ ਕੀਜੈ ਧਿਆਨ ਜਪਣਾ,
ਕਹਿਣ ਲੱਗੇ ਫਿਰ ਜਪਣ ਦਾ ਧਿਆਨ ਕਿਸ ਲਈ ਚੱਲਦਾ ਹੈ, ਕਿਉਂ ਧਿਆਨ ਕਿਉਂ ਲਾਇਆ ਹੈ, ਕਾਹੇ ਕੋ ਕੀਜੈ ਧਿਆਨ ਜਪਣਾ, ਲੋਕਾਂ ਨੂੰ ਦਿਖਾਉਣਾ ਕਿ ਤੂੰ ਜਪਦਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਜਪ ਤੇ ਸ਼ੁੱਧ ਨਾਹੀ ਮਨ ਆਪਣਾ,
ਸੱਜਣਾ ਜਿੰਨੀ ਦੇਰ ਮਨ ਸ਼ੁੱਧ ਨਹੀਂ ਹੁੰਦਾ ਓਨੀ ਦੇਰ ਧਿਆਨ ਵਿਅਰਥ ਹੈ। ਇੱਕ ਗੱਲ ਦਾ ਖਿਆਲ ਕਰਿਓ, ਨਾਮ ਬੀਜ ਹੈ, ਬੀਜ ਸਾਡੇ ਬਹੁਤੇ ਕਿਸਾਨੀ ਨਾਲ ਸੰਬੰਧ ਰੱਖਣ ਵਾਲੇ ਨੇ, ਕੀ ਭਲਾ ਇਕੱਲਾ ਬੀਜ ਹੀ ਬਹੁਤ ਕੁਝ ਹੁੰਦਾ, ਜੇ ਧਰਤੀ ਨੂੰ ਵਾਹੋ ਨਾ ਉਹਦੇ ਚ ਬੀਜ ਸੁੱਟ ਦਿਓ, ਕਿੰਨਾ ਕੁ ਫਲ ਪ੍ਰਾਪਤ ਹੋ ਜਾਏਗਾ। ਜੇ ਬੀਜ ਨੂੰ ਲਿਆ ਕੇ ਫਰਸ਼ ਤੇ ਰੱਖ ਦਿਓ, ਬੋਰੀਆਂ ਚ ਪਾ ਕੇ ਅੰਦਰ ਸੰਭਾਲ ਲਓ, ਬੀਜ ਕੀ ਕਰੇਗਾ, ਬੀਜ ਇਕੱਲੇ ਬੀਜ ਨਾਲ ਕੁਝ ਨਹੀਂ ਹੁੰਦਾ, ਯਾਦ ਰੱਖਿਓ, ਬੀਜ ਤੋਂ ਫਲ ਲੈਣ ਲਈ ਲੋਕ ਧਰਤੀ ਨੂੰ ਵਾਹੁੰਦੇ ਨੇ, ਉਹਦੇ ਤੋਂ ਘਾਹ ਮਾਰਦੇ ਨੇ, ਉਹਦੀਆਂ ਵੱਟਾਂ ਬੰਨੇ ਸ਼ਿੰਗਾਰਦੇ ਨੇ, ਉਹਨਾਂ ਨੂੰ ਝਾੜਦੇ ਨੇ, ਉਹਨਾਂ ਤੇ ਖਾ ਨਹੀਂ ਰਹਿਣ ਦਿੰਦੇ, ਪਾਣੀ ਲਾਉਂਦੇ ਨੇ ਕੇਵਲ ਇਸ ਲਈ ਕਿ ਬੀਜ ਬੀਜਣਾ, ਰੌਣੀ ਕਰਦੇ ਨੇ, ਫਿਰ ਉਹਦੇ ਪੱਤਰ ਵੇਖਦੇ ਨੇ, ਫਿਰ ਉਹਨੂੰ ਵਾਹੁੰਦੇ ਨੇ, ਬੀਜ ਬੀਜਣਾ, ਫਿਰ ਉਹਨੂੰ ਸੁਹਾਗਾ ਮਾਰਦੇ ਨੇ, ਉਹਦੀ ਗਿਰ ਨੱਪਦੇ ਨੇ, ਬੀਜ ਬੀਜਣਾ, ਫਿਰ ਵਾਹੁੰਦੇ ਨੇ, ਇਹਦੇ ਵਿਚਲਾ ਜਿਹੜਾ ਕੱਖ ਹੈ ਮਰ ਜਾਏ, ਕਿਉਂਕਿ ਇਹਦੇ 'ਚ ਬੀਜ ਬੀਜਣਾ ਹੈ। ਬੀਜ ਬੀਜ ਕੇ ਵੀ ਕਿਸਾਨ ਅਵੇਸਲਾ ਨਹੀਂ ਹੁੰਦਾ, ਬੀਜ ਬੀਜਦਾ, ਫਿਰ ਉਹਨੂੰ ਵੱਟਾਂ ਪਾਉਂਦਾ, ਉਹਨੂੰ ਆਈ ਪੱਤਰ ਅਤੇ ਆਈ ਫਸਲ ਨੂੰ ਪਾਣੀ ਦਿੰਦਾ, ਜਾਨਵਰਾਂ ਉਹਦੀ ਸੰਭਾਲ ਕਰਦਾ ਹੈ, ਉਹਨੂੰ ਗੋਡੀਆਂ ਦਿੰਦਾ, ਖਾਦ ਪਾਉਂਦਾ, ਫਿਰ ਕਿਤੇ ਜਾ ਕੇ ਫਸਲ ਉਹਦੀ ਕਿਰਪਾ ਨਾਲ ਨੇਪਰੇ ਚੜ੍ਹਦੀ, ਜੇ ਗੜੇ ਪੈ ਜਾਣ ਫਿਰ ਛੁੱਟੀ, ਜੇ ਪਾਣੀ ਲੱਗੇ ਤਾਂ ਤੂਫਾਨ ਆ ਜਾਏ ਫਿਰ ਖਤਮ। ਇਕੱਲਾ ਬੀਜ ਤਾਂ ਕੋਈ ਚੀਜ਼ ਨਹੀਂ, ਅਸੀਂ ਕੇਵਲ ਇੰਨੀ ਗੱਲ ਸੋਚ ਲੈਂਦੇ ਜੀ, ਨਾਮ ਬੀਜ ਹੈ, ਨਾਮ ਜਪਣਾ, ਪਿਆਰਿਓ ਨਾਮ ਦੇ ਨਾਲ ਨਾਲ ਬਾਕੀ ਗੱਲਾਂ ਦਾ ਵੀ ਧਿਆਨ ਰੱਖਣਾ ਪਏਗਾ। ਨਾਮ ਪ੍ਰਫੁੱਲਤ ਹੋਵੇ, ਝੂਠ ਨਹੀਂ ਬੋਲਣਾ, ਤਾਂ ਪ੍ਰਫੁੱਲਤ ਹੋਏਗਾ। ਨਾਮ ਪ੍ਰਫੁੱਲਤ ਹੋਵੇ, ਨਿੰਦਾ ਨਹੀਂ ਕਰਨੀ। ਨਾਮ ਪ੍ਰਫੁੱਲਤ ਹੋਵੇ, ਇਸ ਲਈ ਭੈੜੀ ਸੰਗਤ ਨਹੀਂ ਕਰਨੀ। ਨਾਮ ਪ੍ਰਫੁੱਲਤ ਹੋਵੇ, ਇਸ ਲਈ ਵਿਕਾਰਾਂ ਤੋਂ ਵੀ ਬਚਣਾ ਹੈ, ਕਾਮ ਕ੍ਰੋਧ ਲੋਭ ਮੋਹ ਵਿਕਾਰ ਤੋਂ ਬਚਣਾ ਹੈ। ਨਾਮ ਪ੍ਰਫੁੱਲਤ ਹੋਵੇ, ਆਸਾ ਤ੍ਰਿਸ਼ਨਾ ਦਵੈਸ਼ ਈਰਖਾ ਕਲਪਨਾ ਤੋਂ ਵੀ ਬਚਾ ਕੇ ਰੱਖਣਾ ਆਪਣੇ ਆਪ ਨੂੰ। ਇਹ ਸਾਰੇ ਐਸੇ ਦਰਵਾਜ਼ੇ ਨੇ ਜਿਨ੍ਹਾਂ ਵਿੱਚੋਂ ਵਿਕਾਰਾਂ ਦੇ ਮਿਰਗ ਲੰਘ ਕੇ ਆ ਕੇ ਦੀ ਖੇਤੀ ਨੂੰ ਚੁਣ ਜਾਂਦੇ ਨੇ। ਬਾਣੀ ਨੇ ਬਚਨ ਕਹੇ ਨੇ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਈ, ਮੂੰਹ ਲੀਏ ਦਰਵਾਜ਼ੇ ਬਾਜੀ ਵਾਲੇ ਅਨੰਤ ਬਾਜੇ। ਕਿਸਾਨ ਨੇ ਜੇ ਬੀਜਿਆ ਹੋਵੇ ਬੀਜ ਤੇ ਵਾੜ ਨਾ ਹੋਵੇ ਕੀਤੀ, ਉਹਦੇ ਚ ਆ ਕੇ ਬਈ ਬੀਜਿਆ ਹੋਇਆ ਬੀਜ ਉੱਗ ਪਏ, ਫਸਲ ਉੱਗ ਪਏ, ਤੇ ਜੇ ਕੂੰਜਾਂ ਹੀ ਚੁੱਕ ਜਾਣ, ਫਿਰ ਜੇ ਉਹ ਆ ਕੇ ਹੋਰ ਡੰਗਰ ਖਾ ਜਾਣ ਉਜਾੜ ਦੇਣ, ਕੀ ਫਸਲ ਹੋ ਜਾਏਗੀ? ਬੀਜ ਤਾਂ ਬੀਜਿਆ। ਤੋ ਨਾਮ ਬੀਜ ਤਾਂ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਬੀਜ ਦਾ ਫਲ ਤਾਂ ਖਾ ਸਕਦੇ ਹੋ ਜੇ ਬਾਕੀ ਗੱਲਾਂ ਦਾ ਵੀ ਨਾਲ ਧਿਆਨ ਰੱਖਿਆ ਜਾਏ ਕਿ ਇਹ ਬੀਜ ਪ੍ਰਫੁੱਲਤ ਹੋਵੇ। ਬੀਜ ਤਾਂ ਬੀਜ ਲਿਆ, ਤੇ ਜੇ ਇੱਥੋਂ ਉੱਥੇ ਬਾਹਰ ਜਾ ਕੇ ਕਿਸੇ ਦੀ ਨਿੰਦਾ ਕਰਨ ਲੱਗ ਜਾਏ, ਬੀਜਿਆ ਹੀ ਕਰੰਡ ਹੋ ਜਾਏਗਾ। ਬੀਜ ਤਾਂ ਬੀਜ ਲਿਆ, ਝੂਠ ਬੋਲਣ ਲੱਗ ਪਿਆ ਬੀਜ ਕੀ ਕਰੇਗਾ? ਬੀਜ ਬੀਜ ਲਿਆ, ਪਰਾਈ ਤਾਤ ਰੱਖਦੇ ਹੋ ਮਨ ਵਿੱਚ, ਪਰਾਇਆ ਬੁਰਾ ਸੋਚਦੇ ਹੋ। ਮੈਂ ਤਾਂ ਹੈਰਾਨ ਹੁੰਦਾ, ਗੁਰੂ ਨੇ ਕਈ ਐਸੇ ਸਿਧਾਂਤ ਬਾਣੀ ਦਿੱਤੇ, ਮੈਂ ਕਈ ਵਾਰੀ ਤੁਹਾਨੂੰ ਅਰਜ਼ ਕਰਦਾ ਪਿਆਰੇ ਹੋ ਕਿ ਮੈਂ ਝੂਠ ਬੋਲ ਸਕਦਾ, ਕਿਉਂਕਿ ਮੈਂ ਵੀ ਤੁਹਾਡੇ ਵਰਗਾ ਇਨਸਾਨ, ਤੁਸੀਂ ਝੂਠ ਬੋਲ ਸਕਦੇ ਹੋ, ਤੁਸੀਂ ਵੀ ਇਨਸਾਨ। ਗੁਰੂ ਝੂਠ ਨਹੀਂ ਬੋਲਦਾ। ਗੁਰੂ ਨੇ ਐਸੇ ਬਚਨ ਕਹੇ ਨੇ ਕਿ ਐ ਜੀਵ, ਜੇ ਤੂੰ ਸੁੱਖ ਚਾਹੁੰਦਾ ਹੈ ਤਾਂ ਤੈਨੂੰ ਮੈਂ ਇੱਕ ਗੱਲ ਦੱਸਣਾ, ਪਰ ਕਾ ਬੁਰਾ ਨਾ ਰੱਖੋ ਚੀਤ। ਤੂੰ ਪਰਾਇਆ ਬੁਰਾ ਆਪਣੇ ਚਿੱਤ ਵਿੱਚ ਨਾ ਰੱਖੀ, ਫਿਰ ਤੁਮਕੋ ਦੁੱਖ ਨਹੀਂ ਭਾਈ ਨੀਤ। ਐ ਭਾਈ, ਐ ਮਿੱਤਰਾ, ਜਦੋਂ ਪਰਾਏ ਬੁਰੇ ਦਾ ਬੀਜ ਤੇਰੇ ਚਿੱਤ ਦੀ ਖੇਤੀ ਵਿੱਚ ਨਹੀਂ ਹੋਏਗਾ, ਉਹ ਉੱਗੇਗਾ ਹੀ ਨਹੀਂ। ਬੀਜ ਹੋਏਗਾ ਤਾਂ ਹੀ ਉੱਗੇਗਾ, ਚਾਹੇ ਉਹ ਤੁਮੇ ਦਾ ਹੋਵੇ ਤਾਂ ਵੀ ਉੱਗਦਾ, ਤੇ ਚਾਹੇ ਉਹ ਤੂਰੇ ਦਾ ਹੋਵੇ ਤਾਂ ਵੀ ਉੱਗਦਾ, ਨਿੰਮ ਦਾ ਹੋਵੇ ਤਾਂ ਵੀ ਉੱਗਦਾ। ਬੀਜ ਤਾਂ ਬੁਰੇ ਵੀ ਉੱਗਦੇ, ਬੀਜ ਤਾਂ ਕੌੜੇ ਵੀ ਉੱਗਦੇ, ਬੀਜ ਮਿੱਠੇ ਵੀ ਉੱਗਦੇ। ਸਤਿਗੁਰੂ ਕਹਿੰਦੇ, ਜੇ ਤੂੰ ਆਪਣੇ ਜੀਵਨ ਵਿੱਚ ਸੁੱਖ ਚਾਹੁੰਦਾ ਹੈ ਤਾਂ ਫਿਰ ਇਸ ਗੱਲ ਦਾ ਧਿਆਨ ਰੱਖੀ, ਪਰਾਇਆ ਬੁਰਾ ਤੂੰ ਸੋਚ ਵੀ ਨਾ, ਕਰਨਾ ਤਾਂ ਦੂਰ ਦੀ ਗੱਲ। ਜਦੋਂ ਤੂੰ ਪਰਾਇਆ ਬੁਰਾ ਨਹੀਂ ਸੋਚੇਗਾ ਤੇ ਤੈਨੂੰ ਕਦੇ ਦੁੱਖ ਆ ਨਹੀਂ ਸਕਦਾ। ਬਾਣੀ ਦੇ ਬੱਚੇ ਨੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਦੁੱਖ ਤਾਂ ਉਦੋਂ ਆਉਂਦੇ ਨੇ ਜਦੋਂ ਪਰਾਇਆ ਬੁਰਾ ਸੋਚਦੇ ਹਾਂ। ਬਾਣੀ ਦੇ ਬੱਚੇ ਨੇ, ਜਿਸ ਅੰਦਰ ਤਾਤ ਪਰਾਈ ਹੋਵੇ, ਜਿਸ ਦਾ ਕਦੇ ਨਾ ਹੋਵੀ ਭਲਾ, ਜਿਹੜਾ ਕੋਈ ਪਰਾਇਆ ਬੁਰਾ ਸੋਚਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਉਹਦਾ ਕਦੇ ਭਲਾ ਹੋ ਹੀ ਨਹੀਂ ਸਕਦਾ, ਕਿਉਂਕਿ ਬੀਜ ਹੀ ਤਾਂ ਫਲ ਦੇ। ਇੱਕ ਬੀਜ ਤੁਸੀਂ ਬੀਜਦੇ ਹੋ ਮਕਾਈ ਦਾ, ਉਹ ਕਿੰਨੀ ਵੱਡੀ ਛੱਲੀ ਦਿੰਦਾ। ਜੇ ਭਲਾ ਅੱਕ ਦਾ ਬੀਜ ਬੀਜੋ, ਕੀ ਅੱਕ ਨੂੰ ਫਲ ਨਹੀਂ ਲੱਗਦਾ? ਕੁਕੜੀਆਂ ਜ਼ਿਆਦਾ ਲੱਗਦੀਆਂ, ਕੌੜੀਆਂ ਵੇਲਾਂ ਨੂੰ ਫਲ ਜ਼ਿਆਦਾ ਲੱਗਦਾ ਹੈ, ਪਰ ਕੌੜੀਆਂ ਵੇਲਾਂ ਵੱਧਦੀਆਂ ਵੀ ਜ਼ਿਆਦਾ। ਤੁਸੀਂ ਕੋਈ ਛੇਤੀ ਤਰੱਕੀ ਕਰ ਜਾਏ ਤੇ ਤੁਸੀਂ ਲੋਕ ਕਹਿੰਦੇ ਨਾ ਕੌੜੀ ਵੇਲ, ਇਨਸਾਨ ਬੀਜਦਾ ਉਹਨਾਂ ਨੂੰ ਫਲ ਜ਼ਿਆਦਾ ਲੱਗਦਾ ਹੈ। ਤੇ ਬੀਜਦਾ ਕੋਈ ਕਿਸ ਲਈ ਹੈ ਕਿ ਖਾਣਾ, ਇਸ ਲਈ ਬੀਜਦਾ ਨਾ। ਇਸ ਕਰਕੇ ਗੁਰੂ ਨੇ ਸਿਧਾਂਤ ਦਿੱਤਾ ਬਾਣੀ ਵਿੱਚ, ਸੱਜਣਾ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਕਹਿੰਦੇ ਐਸਾ ਬੀਜ ਬੀਜੀ ਜਿਹੜਾ ਬਾਰਾਂ ਮਹੀਨੇ ਹੀ ਫਲਦਾ ਰਹੇ। ਸ਼ੀਤਲ ਸਾਇਆ, ਜਿਸ ਤੇਰੇ ਬੀਜ ਬੀਜੇ ਹੋਏ ਦਰਖਤ ਦੀ ਛਾਂ ਠੰਡੀ ਹੋਵੇ। ਗਹਿਰ ਫਲ, ਤੇਰੇ ਬੀਜੇ ਹੋਏ ਬੀਜ ਦੇ ਦਰਖਤ ਨੂੰ ਚੰਗੇ ਫਲ ਲੱਗਣ, ਬਹੁਤੇ ਫਲ ਲੱਗਣ। ਉਹ ਐਸਾ ਚੰਗਾ ਤੇਰੇ ਨਾਮ ਦੇ ਬੀਜ ਦਾ ਦਰਖਤ ਹੋਵੇ, ਜਿੱਥੇ ਕੋਈ ਰਾਹੀ ਪਾਂਧੀ ਰੱਬ ਦੇ ਪਿਆਰੇ ਆਉਣ ਉਸ ਦਰਖਤ ਤੇ ਬੈਠ ਕੇ ਰਹਿਣ ਬਸੇਰਾ ਕਰਕੇ ਗਾ ਕੇ ਚਲੇ ਜਾਣ ਹਰ ਦਸ ਸ਼ੀਤਲ ਛਾਇਆ ਗੈਰ ਫਲ ਪੰਖੀ ਕੇਲ ਕ੍ਰੰਤ ਪੰਛੀ ਬੈਠ ਕੇ ਨਗਮੇ ਗਾਉਣ ਤੈਨੂੰ ਸੀਸਾਂ ਮਿਲਣ ਐਸਾ ਬੀਜ ਨਾ ਬੀਜੀ ਜਿਹੜਾ ਤੇਰੇ ਲਈ ਖਾਣਾ ਹੀ ਔਖਾ ਹੋ ਜਾਵੇ ਕਿਉਂਕਿ ਜੋ ਬੀਜ ਦਿੰਦੇ ਹੋ ਉਹ ਮਿਲਣਾ ਪਰਤਦਾ ਪ੍ਰਤੀਕਿਰਿਆ ਜੋ ਤੁਸੀਂ ਕਿਸੇ ਨੂੰ ਦਿੰਦੇ ਹੋ ਉਹੀ ਤੁਹਾਨੂੰ ਮਿਲੇਗਾ ਉਹ ਇੱਕ ਬੀਜ ਹੈ ਕਿਸੇ ਨੂੰ ਦੁੱਖ ਦਿਓਗੇ ਤੁਹਾਨੂੰ ਮਿਲੇਗਾ ਕਿਸੇ ਨੂੰ ਸੁੱਖ ਦਿਓਗੇ ਤੁਹਾਨੂੰ ਮਿਲੇਗਾ ਕਿਸੇ ਨੂੰ ਧਨ ਦਿਓਗੇ ਤੁਹਾਨੂੰ ਮਿਲੇਗਾ ਕਿਸੇ ਨੂੰ ਪਦਾਰਥ ਦਿਓਗੇ ਤੁਹਾਨੂੰ ਮਿਲਣਗੇ ਤੁਹਾਡਾ ਹੀ ਬੀਜ ਆ ਤੁਹਾਡੇ ਕੋਲ ਵਾਪਸ ਆਉਣਾ ਔਰ ਯਾਦ ਰੱਖਿਓ ਉਹੀ ਮਿਲੇਗਾ ਜੋ ਬੀਜ ਦੇਵੋ ਬਾਣੀ ਦੇ ਬੱਚੇ ਨੇ ਜਿਹਾ ਬੀਜ ਹੈ ਸੋ ਲੁਣਾ ਕਰਮਾ ਸੰਦੜਾ ਖੇਤ ਤੁਸੀਂ ਧਰਤੀ ਤੇ ਬੀਜ ਬੀਜਦੇ ਹੋ ਤੁਸੀਂ ਅੰਬ ਬੀਜੇ ਪ੍ਰਕਿਰਤੀ ਨੇ ਕਦੇ ਤੁਹਾਨੂੰ ਅਨਾਰ ਤਾਂ ਨਹੀਂ ਨਾ ਦਿੱਤੇ ਅੰਬ ਦਾ ਬੂਟਾ ਬਾਹਰ ਨਿਕਲਦਾ ਤੁਹਾਨੂੰ ਅੰਬ ਹੀ ਮਿਲਦੇ ਤੁਸੀਂ ਕਣਕ ਬੀਜਦੇ ਹੋ ਕਣਕ ਮਿਲਦੀ ਹੈ ਛੋਲੇ ਬੀਜਦੇ ਹੋ ਛੋਲੇ ਮਿਲਦੇ ਮਕਈ ਬੀਜਦੇ ਹੋ ਮਕਈ ਮਿਲਦੀ ਜੋ ਵੀ ਬੀਜਦੇ ਹੋ ਉਹੀ ਮਿਲਦਾ ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਗੱਲਾਂ ਤੋਂ ਸਿੱਖ ਤੂੰ ਦੁੱਖ ਦਾ ਬੀਜ ਬੀਜੇਗਾ ਤੈਨੂੰ ਦੁੱਖ ਮਿਲੇਗਾ ਤੂੰ ਸੁੱਖ ਦੇ ਬੀਜ ਬੀਜੇਗਾ ਤੈਨੂੰ ਸੁੱਖ ਮਿਲੇਗਾ ਇਸ ਕਰਕੇ ਲੋਕ ਦਾਨ ਪੁੰਨ ਕਰਦੇ ਜੋ ਬੀਜਣਾ ਹੈ ਨਾਨਕ ਅੱਗਾ ਸੋ ਮਿਲਿਆ ਜੋ ਖੱਟੇ ਕਾਲੇ ਦੇ ਜੋ ਦੇਵੇਗਾ ਉਹ ਮਿਲੇਗਾ ਉਹ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਕਹਿ ਰਹੇ ਨੇ ਨਾਮਦੇਵ ਜੀ ਮਹਾਰਾਜ ਕਹਿੰਦੇ ਤੂੰ ਜਪਣ ਦਾ ਧਿਆਨ ਤਾਂ ਕਰਦਾ ਹੈ ਪਰ ਤੇਰਾ ਮਨ ਸ਼ੁੱਧ ਨਹੀਂ ਖਾਹੇ ਕੌ ਕੀਜਾ ਧਿਆਨ ਜਪਣਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਤੇਰਾ ਮਨ ਸ਼ੁੱਧ ਨਹੀਂ ਫਿਰ ਤੂੰ ਇਹ ਢੌਂਕ ਕਰਕੇ ਕੀ ਦਿਖਾਉਣਾ ਸੰਸਾਰ ਦੇ ਲੋਕਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੂਰਜ ਗ੍ਰਹਿਣ ਦੇ ਸਮੇਂ ਆਪ ਕੁਰੂਕਸ਼ੇਤਰ ਚਲੇ ਗਏ ਗ੍ਰਹਿਣ ਦਾ ਦਿਨ ਹੈ ਔਰ ਉੱਥੇ ਬੜੇ ਬੜੇ ਮਹਾਤਮਾ ਇਕੱਠੇ ਹੋਏ ਯੋਗੀ ਲੋਕ ਇਕੱਠੇ ਹੋਏ ਉੱਥੇ ਗੁਰੂ ਸਾਹਿਬ ਚੱਲ ਬਟਾਲੇ ਵੀ ਅਸੀਂ ਘਟਨਾ ਘਟੀ ਹੈ ਉੱਥੇ ਮਿਰਗ ਰਹਿੰਦਿਆਂ ਮਾਸ ਮਾਸ ਕਰ ਮੂਰਖ ਝਗੜੇ ਕੁਰੂਕਸ਼ੇਤਰ ਇੱਥੇ ਅਚਲ ਬਟਾਲੇ ਇੱਕ ਜੋਗੀ ਬੈਠਾ ਹੈ ਉਹਦੇ ਅੱਗੇ ਲੋਟਾ ਰੱਖਿਆ ਉਹ ਇਉਂ ਉੱਪਰ ਨੂੰ ਆਪਣਾ ਮੁੱਖ ਕਰਕੇ ਬੈਠਾ ਤਿੰਨ ਤਿੰਨ ਘੰਟੇ ਬੈਠਾ ਰਹਿੰਦਾ ਲੋਕ ਆਉਂਦੇ ਨੇ ਸਮਾਧੀ ਉਸ ਦਿੱਤਾ ਹੈ ਉਹਦੇ ਲੋਟੇ 'ਚ ਰੁਪਏ ਸੁੱਟੀ ਜਾਂਦੇ ਡਿੱਗਦਿਆਂ ਦਾ ਖੜਕਾ ਹੁੰਦਾ ਜਦੋਂ ਲੋਟਾ ਭਰ ਜਾਂਦਾ ਉਹਦੀ ਆਵਾਜ਼ ਬਦਲ ਜਾਂਦੀ ਜੋਗੀ ਅੱਖਾਂ ਖੋਲਦਾ ਔਰ ਸੰਸਾਰ ਦੇ ਲੋਕਾਂ ਨੂੰ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਦਾ ਕਿ ਮੈਂ ਤਿੰਨਾਂ ਲੋਕਾਂ 'ਚ ਯਾਤਰਾ ਕਰਕੇ ਆਇਆ ਫਿਰ ਕੇ ਆਇਆ ਨਾਥ ਲੋਕ ਵਿੱਚ ਆਹ ਵਰਤਾਰਾ ਹੈ ਪਤਾਲ ਵਿੱਚ ਆਹ ਹੈ ਆਕਾਸ਼ ਵਿੱਚ ਆਹ ਹੋ ਰਿਹਾ ਧੰਨ ਗੁਰੂ ਨਾਨਕ ਦੇਵ ਸਾਹਿਬ ਉੱਥੇ ਪਹੁੰਚ ਗਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀ ਕੀਤਾ ਉਹਦਾ ਲੋਟਾ ਚੁੱਕਿਆ ਜੋਗੀ ਦਾ ਅਤੇ ਉਹਦੇ ਪਿੱਛੇ ਰੱਖਤਾ ਹੁਣ ਪਿੱਛੇ ਪਿਆ ਕਿ ਕੁਝ ਹੈ ਨਹੀਂ ਲੋਕ ਰੁਪਏ ਨਹੀਂ ਪਾਉਂਦੇ ਜਦੋਂ ਆਵਾਜ਼ ਨਾ ਆਈ ਜੋਗੀ ਨੂੰ ਖੜਕਾ ਤਾਂ ਜੋਗੀ ਨੂੰ ਸੁਣਿਆ ਪੈਰਾਂ ਦਾ ਕਿ ਲੋਕ ਜਾ ਰਹੇ ਪਰ ਰੁਪਇਆ ਡਿੱਗਣ ਦੀ ਆਵਾਜ਼ ਨਾ ਆਈ ਹੁਣ ਅੱਖਾਂ ਖੋਲੀਆਂ ਇੱਧਰ ਉੱਧਰ ਦੇਖਿਆ ਕਿੱਥੇ ਲੋਟਾ ਗੁਰੂ ਸਾਹਿਬ ਕਹਿਣ ਲੱਗੇ ਜੋਗੀ ਜੀ ਕੋਈ ਤਿੰਨ ਲੋਕ ਦੀ ਖਬਰ ਖਬਰਾਂ ਦੇਣੀਆਂ ਸ਼ੁਰੂ ਕਰਤੀਆਂ ਜੋਗੀ ਨੇ ਸਤਿਗੁਰੂ ਨੇ ਬਚਨ ਕਹੇ ਆਪ ਜੀ ਬਚਨ ਕਹਿੰਦੇ ਅੱਖੀ ਤਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਆਂਟ ਸੇਤੀ ਨਾਕ ਪਕੜੈ ਸੂਝ ਤੇ ਤ੍ਰਿਆ ਲੋ ਕਹਿੰਦੇ ਇਹ ਕਹਿੰਦਾ ਮੈਂ ਤਿੰਨ ਲੋਕਾਂ ਵਿੱਚ ਜਾ ਆਇਆ ਮਗਰ ਪਾਤਸ਼ਾਹ ਕਛ ਨਾ ਸੂਝੈ ਇਹਦਾ ਲੋਟਾ ਇਹਦੇ ਪਿੱਛੇ ਪਿਆ ਉਹ ਦਿਸਦਾ ਦੇਖ ਮਗਰ ਪਾਤਸ਼ਾਹ ਕਛ ਨਾ ਸੂਝੈ ਇਹ ਹੈ ਪਦਮ ਅਲੋ ਕਹਿੰਦੇ ਬਸ ਲੋਕੋ ਇਹੀ ਅਲੋਕਾਰ ਗੱਲ ਹੈ ਕਿ ਲੋਕ ਤਿੰਨਾਂ ਲੋਕਾਂ ਦੀ ਗੱਲਾਂ ਤਾਂ ਕਰਦੇ ਨੇ ਪਰ ਆਪਣੇ ਪਿੱਛੇ ਪਿਆ ਲੋਟਾ ਨਹੀਂ ਦਿਸਦਾ ਨਾਮਦੇਵ ਜੀ ਮਹਾਰਾਜ ਕਹਿੰਦੇ ਜਦੋਂ ਤੇਰਾ ਮਨ ਸ਼ੁੱਧ ਨਹੀਂ ਤੇ ਤੂੰ ਸੰਸਾਰ ਦੇ ਲੋਕਾਂ ਨੂੰ ਧਿਆਨ ਲਾ ਕੇ ਕੀ ਦਿਖਾਉਣਾ ਅਗਲੀ ਪੰਕਤੀ ਚ ਕਹਿ ਰਹੇ ਹਨ ਰਹਾ
सिंगच भोजन जो नर जन।
सिंगच भोजन, सिंह वर्गा शेर वर्गा भोजन, शेर जीवन मार के खाता है, जे नर मनुख भी जीवन मार के खाए, वो भी कहे मैं शेर वर्गा भोजन करना। ऐसिया बाणी दी पंक्तियां ने कि सिंह रुचे सद भोजन मास, साढ़े जिन्हें मास खाने वाले ने कहने जी गुरु साहब बाणी च लगे कि सिंह की रुचि तो है ही मास खाने, तो असी सिंह इस करके मास खाने। गुरु प्यारे हो, शेर का आहार ही मास है, शेर अगे बर्फी ला के रखे खा लेगा, हाँ जी शेर नू का पा दे वो भी नहीं खाएगा। 36 प्रकार के पदार्थ उसके अगे लिया के रख दो, शेर नहीं खाएगा, क्योंकि उसका भोजन ही मास है, पर मनुख का भोजन मास नहीं है। मनुख लई तो सतगुरु कहिंदे 36 अमृत जिन भोजन दिए, तैनू अमृत रूपी 36 प्रकार के पदार्थ निरंकार ने दिते, ते तू सिंगत भोजन जो नर जाना। जेड़ा बंदा शेर वाला अहिंसा हिंसा जुल्म करके खांदा है, अगली पंक्ति च कहिंदे ने
ऐसे ही ठग दो बखाना।
हिंसा करके जुल्म करके खादा होया भोजन जेड़े खाने, नामदेव जी कहिंदे ऐसे लोग ठगी नहीं बल्कि ठग दो, ठगा दे भी वड्डे ठग ने कहिंदे हन।
नामे के स्वामी लाहे ले झगड़ा,
कहने मेरे मालिक ने मेरे घर चो झगड़ा ला दिता, तेरी हाँ उड़ा के तेरा आसन, नहीं तो झगड़ा मेरे घर पै गया सी, इन मैनू पकड़ लिया सी कि मेरे पैसे तू चुराए, मेरा हार तू चुराया है, पर मेरे स्वामी ने झगड़ा मेरे गणों ला दिता। नामदेव जी कहते ने
राम रसायन पियो रे दगरा,
दगरा का अर्थ है दगेबाज, है दगेबाज मनुख, पखंड का ध्यान न कर, रसा का आयन आयन न कर, रसा का खर जो राम है उस राम ने रस न पीना कर, अखंड न कर, दगेबाजी न कर, धोखा न कर किसी नाल। अगलिया पंक्तियां कह रहे हैं
असम पार ब्रह्म जे चिन्सी, आसा ते ना पावसी।
एक बार सारे गज के आखो सतनाम श्री वाहिगुरु। साड़िया कुछ कहावतां ने असी कहने जीवे आसा मरे निराशा, कहने नामदेव जी पता की कहने पार ब्रह्म जे थी नसी, शब्द ने एक होंगे चीनना एक है बीनना, बीनस ते चीनस, चीनन का अर्थ है जानना ते बीनन का अर्थ है चुगना। नामदेव जी महाराज कहने पार ब्रह्म जे चीन सी, जे दा अर्थ जेड़े व्यक्ति पार ब्रह्म नूं जान लेंदे हन, हाजी आप कहने ने आसा ते ना भावसी, उन्हां नूं कोई आसा चंगी नहीं लगती, पाउंदी नहीं, ना धन की आशा कर दे, ना पुत्रां की आशा कर दे, ना सुखां की आशा कर दे, कोई आशा उन्होंने चंगी नहीं लगती, वो जे आस कर दे पार ब्रह्म जान जान लेंदे ने जेड़े, उन्होंने टेक एक ईश्वर ते होंदी है, जानन तो पहला वो तां जानदे ने जे उन्हां दी आस राम ते लाई होंदी है, वाहगुरु से लाई,
कबीर जी ने भी ऐसे वचन बाणी कहे न, आशा करिए राम की अवर आस निराश। कहने ऐ जीव रब दी आशा कर, होर जिन्निया आशा ने उन्हां सारिया आशा नाल बंदे नूं निराश होना पैंदा है। तो नामदेव जी महाराज कहंदे ने जिहड़े आस राम नूं जाण लैंदे ने उन्हां नूं संसार दी आशा चंगीआं नहीं लगदियां।
रामा भगत है चेतिया ले अचंत मन राख के।
और रब दे प्यारे भगत जद राम नूं चेत ते निजात करदे ने, राम नूं चेते करके वो अपने मन नूं अचिंत कर लैंदे ने। अचिंत एक हुंदी है चिंत चिंता, एक हुंदा अचिंत। याद रखियो ऐड़ा शब्द जिथे अगे लग जाए उत्थे शब्द दे अर्थ बदल जांदे ने। एक हुंदा चेत, एक ऐड़ा लग गया अचेत। चेत हुंदा जान जान चेत, चेत के पाप करना जान बुझ के करना। अचेत हुंदा बिना जाने बुझे तैं वी पैर थले कीड़ी आ गई तुर जांदे ते मर गए, ओह अचेत पाप। सतगुरु जी तो सानू इथो तक कहंदे नर अचेत पाप ते डर रहे, कहंदे जान बुझ के तां की करना है, अचेत तौर ते वी जिहड़ा तेरे तो हुंदा उह तों बच के रहो, ना कर डरो तो। चिंत हुंदी है चिंता, अचिंत जिथे कोई चिंता नहीं। तो नामदेव जी कहंदे रामा भगता चेती अले, जेड़े भगत उस राम नूं चेते करदे ते राम नूं चेते करके अचिंत मन राख सी वो अपने मन नूं चिंता रहित कर लैंदे, उहनां नूं कोई चिंता नहीं हुंदी। नामदेव जी दा जीवन पढ़दे हो ना, सुल्तान ने बन लिया, गौ जिउंदी करनी है, मर गई, हाथी छड्या गया, इहदे उत्तों दी दुराओ हाथी, हाथी हस्त ना तोरा धरा ध्यान, मारदा नहीं। पर प्यारियो जिता होया समा भी पुग गया, गौ जिंदी करनी है। तो नामदेव जी उसने ध्यान में बैठे, कोई चिंता नहीं कि गौ जिंदी होएगी कि नहीं होएगी। बाणी कहंदी सात खड़ी जब बीती सुनी, अजहुना आयो त्रे भवन धनी, पाखंतन बाज बजायला, गरड़ चढ़े गोविंद आयला। सत घड़िया बीत गईया, टाइम जो दिता सी वाजे वज गए कि समय का अंत हो गया है। पाखंतन इतने कई लोग ऐसे अर्थ कर दें कि भगवान गरड़ ते चढ़ के आया, उदे खंभा की आवाज आई। पाखंतन जो गरड़ खंभ हिला सी उदे खंभा की आवाज आई। पर इत याद रखो पाठ है पाखंतन बाज बजायला। पाख हुंदा है पख, पख हुंदा है 15 दिनां दा, एक महीने दो पख तुसी मनदे हो, एक हनेरा पख एक चानना पख। इत्थे मुराद है समय तो पाखंतन उस दित्ते हुए समय दा अंत हो गया। बाज बजायला घंटियां बज गई, घड़ियाल खड़क गए कि नामदेव नूं दित्ता होया समा खत्म हो गया है। गरड़ चढ़े गोविंद आयला, हिंदुस्तान दी हिंदू फिलासफी ने एक छोटा जिहा पंछी है गरड़, तुसी भी देखा होना, लाल रंग दी उहदी नसारी रंग दी चुंझ हुंदी, उहदे च कई रंग हुंदे ने, पीड़े खांदा। उह कहिंदे ने इह भगवान दा वाहन है। पर सतगुरु कहते ने गरड़ गुरु का शब्द है जे मन वसाए कोई। जदों नामदेव की सुरत की तार निरंकार नाल जुड़ी गुरु के उपदेश द्वारा, ते भगवान प्रगट हो गया। आना कितों सी, कोई कितने दूर नहीं था, दूरों चल के आया, वाजे वजाउंदा आया। वो तो जर्रे जर्रे विच व्यापक है, प्रगट हो गया। प्रगट होके नामदेव जी ने कहा दस हुण की करा भाई, कहे तो धरण कोली करो पृथ्वी ने पुठी कर दिया, कहे तो लेकर ऊपर धरो ਇਹੋ ਜਿਹੀ ਬਣਾ ਲਿਆ ਚਾਦਰ ਵਰਗੀ ਉੱਤੇ ਲਈ ਜਾ ਸਕੇ, ਜਿਵੇਂ ਚਾਦਰ ਉੱਤੇ ਉੜ ਲਈ ਦੀ। ਕਹੇ ਤਾਂ ਮੋਈ ਗਊ ਦੇਹੋ ਜੀ ਆਏ, ਸਭ ਕੋ ਦੇਖੇ ਪਤੀ ਆਏ। ਜੇ ਕਹੇ ਤਾਂ ਮੋਈ ਹੋਈ ਗਊ ਨੂੰ ਜਿੰਦਾ ਕਰਦੇ ਹਾਂ, ਬਾਣੀ ਕਹਿੰਦੀ ਨਾਮਦੇਵ ਜੀ ਦੀ, ਨਾਮਾ ਪਰਨਵੈ ਸੇਲ ਮਸੇਲ। ਸੇਲ ਮਸੇਲ ਹੁੰਦਾ ਸੈਂਤ ਨਾਲ ਗੱਲ ਕਰਨੀ, ਇਸ਼ਾਰੇ ਨਾਲ, ਜਿਵੇਂ ਕੋਈ ਇੱਥੇ ਜਾਣ ਲੱਗੇ ਤੁਹਾਨੂੰ ਇਉਂ ਕਰਦੇ ਤੁਸੀਂ ਉੱਠ ਕੇ ਚੱਲ ਜਾਓ ਕਿ ਕੋਈ ਕੰਮ ਹੈ ਮੈਨੂੰ ਇਸ ਨੇ ਬੁਲਾਇਆ। ਤਾਂ ਸੈਂਤ ਉਸ ਨੂੰ ਹੋ ਸਕਦੀ ਹੈ ਜੋ ਤੁਹਾਡੇ ਸਾਹਮਣੇ ਹੈ। ਇਹਦਾ ਮਤਲਬ ਨਾਮਦੇਵ ਜੀ ਨੇ ਭਗਵਾਨ ਨੂੰ ਸਾਹਮਣੇ ਵੇਖਿਆ ਤੇ ਤਾਂ ਹੀ ਗਊ ਵਾਲਾ ਇਸ਼ਾਰਾ ਕੀਤਾ, ਸੈਂਤ ਨਾਲ ਗੱਲ ਕੀਤੀ। ਨਾਮਾ ਪਰਣਵੈ ਸੇਲ ਮਸੇਲ, ਗਊ ਦੁਹਾਈ ਬੱਛਰਾ ਮੇਲ। ਗਊ ਜਿਉਂਦੀ ਹੋ ਗਈ, ਬੱਛਾ ਛੱਡਿਆ ਗਿਆ, ਗਊ ਚੋਈ ਗਈ। ਨਾਮਦੇਵ ਦਾ ਉਹ ਭਗਤ ਬਣਿਆ ਉਸ ਜਿਹੜਾ ਸੀ ਸੁਲਤਾਨ। ਤਾਂ ਨਾਮਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ ਕਿ ਜਿਹੜੇ ਰਾਮ ਦੇ ਭਗਤ ਰਾਮ ਨੂੰ ਚੇਤੇ ਕਰਦੇ ਨੇ, ਉਹ ਆਪਣੀ ਚਿੰਤਾ ਲਾ ਦਿੰਦੇ ਨੇ, ਅਚਿੰਤ ਮਨ ਰੱਖੀ ਅਲੇ। ਉਹ ਆਪਣੇ ਮਨ ਨੂੰ ਅਚਿੰਤ ਮਨ ਰੱਖ ਸੀ, ਆਪਣੇ ਮਨ ਨੂੰ ਅਚਿੰਤ ਰੱਖਦੇ ਹਨ।
ਕੈਸੇ ਮਨ ਤ੍ਰਹਗਾਰੇ ਸੰਸਾਰ ਸਾਗਰ ਬਿਖੈ ਕੋ ਬਨਾ।
ਕੈਸੇ ਮਨ ਤ੍ਰਹਗਾਰੇ, ਸਵਾਲ ਕਰੋ ਆਪਣੇ ਆਪ ਤੇ, ਅਜੀਬ ਕਿਵੇਂ ਤਰੇਗਾ ਸੰਸਾਰ ਤੋਂ। ਸੰਸਾਰ ਸਾਗਰ ਬਿਖੈ ਕੋ ਬਨਾ, ਬਿਖੈ ਜ਼ਹਿਰਾਂ ਨਾਲ ਬਣਿਆ, ਜ਼ਹਿਰ ਹੀ ਜ਼ਹਿਰ ਹੈ ਚਾਰ ਚੁਫੇਰੇ। ਗੁਰੂ ਸਾਹਿਬ ਨੇ ਬਚਨ ਕਹੇ ਨੇ, ਇਹ ਭੌਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਏ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਸੰਸਾਰ ਸਾਗਰ ਤੋਂ ਪਾਰ ਹੋਣ ਲਈ ਪਹਿਲਾਂ ਉਸ ਸਾਗਰ ਨੂੰ ਸਮਝਣਾ ਪਏਗਾ ਕਿ ਉਹ ਸਾਗਰ ਹੈ ਕੀ। ਉਹ ਸਾਗਰ ਹੈ ਸਾਡੇ ਵਿਚਾਰਾਂ ਦਾ ਸਾਗਰ, ਜਿਹੜੇ ਵਿਚਾਰ ਅਸੀਂ ਬਣਾਏ ਨੇ, ਅਸੀਂ ਆਪ ਹੀ ਉਹ ਸਾਗਰ ਬਣਾਇਆ। ਮੈਂ ਆਹ ਕਰਾਂਗਾ, ਉਹ ਕਰਾਂਗਾ, ਐਂ ਕਰਾਂਗਾ, ਉਹ ਹੋ ਜਾਏਗਾ, ਨਿੱਤ ਕਲਪਨਾ ਉਹ ਸਾਗਰ ਚੱਲਦੀਆਂ। ਜਿਹੜਾ ਸਾਗਰ ਆਪ ਬੰਦੇ ਨੇ ਬਣਾਇਆ ਹੈ, ਇਹ ਜ਼ਿੰਦਗੀ ਭਰ ਉਹਦੇ ਲਈ, ਉਹ ਤੋਂ ਪਾਰ ਹੋਣ ਲਈ ਜੂਝਦਾ ਰਹਿੰਦਾ, ਪਰ ਵਿੱਚ ਹੀ ਡੁੱਬ ਜਾਂਦਾ, ਪਾਰ ਨਹੀਂ ਹੋ ਪਾਉਂਦਾ। ਇਸ ਸਾਗਰ ਤੋਂ ਗੁਰੂ ਪਾਰ ਕਰਦਾ ਹੈ, ਗੁਰੂ ਇਹਦੇ ਵਿੱਚ ਡੁੱਬਣ ਨਹੀਂ ਦਿੰਦਾ। ਗੁਰੂ ਇਕੱਲਾ ਇਕੱਲਾ ਕਰਕੇ ਇਹਦੇ ਭਰਮ ਤੋੜੀ ਜਾਂਦਾ ਹੈ। ਜਦੋਂ ਇਹਦੇ ਭਰਮ ਟੁੱਟ ਜਾਂਦੇ ਨੇ, ਜਿਵੇਂ ਹਰ ਪੱਥਰ ਵਿੱਚ ਮੂਰਤੀ ਹੁੰਦੀ ਪਿਆਰੇ ਹੋ, ਜੇ ਅਸੀਂ ਕਹੀਏ ਨਾ ਮੂਰਤੀਕਾਰ ਮੂਰਤੀ ਬਣਾਉਂਦਾ, ਬਣਾਉਂਦਾ ਨਹੀਂ, ਮੂਰਤੀਕਾਰ ਪੱਥਰ ਨੂੰ ਲੈ ਕੇ, ਹਥੌੜੀ ਲੈ ਕੇ, ਛੈਣੀ ਲੈ ਕੇ, ਉਹਦੇ ਨਾਲ ਵਾਧੂ ਪੱਥਰ ਉਹਦੇ ਨਾਲ ਝਾੜ ਦਿੰਦਾ ਹੈ, ਵਿੱਚੋਂ ਮੂਰਤੀ ਪ੍ਰਗਟ ਹੋ ਜਾਂਦੀ। ਇਸੇ ਤਰ੍ਹਾਂ ਹਰ ਬੰਦੇ ਦੇ ਅੰਦਰ ਭਗਵਾਨ ਹੈ, ਗੁਰੂ ਇਹਨੇ ਜੋ ਵਾਧੂ ਜੋੜਿਆ ਹੈ ਉਹਨੂੰ ਝਾੜ ਦਿੰਦਾ, ਅੰਦਰੋਂ ਭਗਵਾਨ ਪ੍ਰਗਟ ਹੋ ਜਾਂਦੇ। ਤਾਂ ਸੰਸਾਰ ਸਾਗਰ ਤੋਂ ਪਾਰ ਹੋਣ ਲਈ ਨਾਮਦੇਵ ਜੀ ਕਹਿੰਦੇ, ਕੈਸੇ ਮਨ ਤਰਹੰਗਾਰੇ ਸੰਸਾਰ ਸਾਗਰ ਬਿਖਾ ਕੋ ਬਨਾ। ਕਹਿੰਦੇ ਤਾਂ ਜ਼ਹਿਰ ਦਾ ਸਾਗਰ ਹੈ, ਤੂੰ ਕਿਵੇਂ ਤਰੇਂਗਾ। ਅਗਲੀ ਪੰਕਤੀ ਚ ਕਹਿੰਦੇ ਹਨ,
ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨਾ।
ਇਹ ਮਨ ਤੂੰ ਤਾਂ ਝੂਠੀ ਮਾਇਆ ਨੂੰ ਵੇਖ ਕੇ ਭੁੱਲ ਗਿਆ, ਦਾਤਾਂ ਪਿਆਰੀਆਂ ਹੋ ਗਈਆਂ, ਦਾਤਾਰ ਵਿਸਰ ਗਿਆ, ਤੈਨੂੰ ਮੌਤ ਭੁੱਲ ਗਈ, ਤੈਨੂੰ ਉਸਦਾ ਨਾਮ ਭੁੱਲ ਗਿਆ, ਸਭ ਭੁੱਲ ਗਿਆ। ਝੂਠੀ ਮਾਇਆ ਤੱਕੀ ਕੀ ਇਹਦੇ ਵਿੱਚ ਪੈ ਕੇ ਭੁੱਲ ਗਿਆ, ਝੂਠ ਵਿੱਚ ਪੈ ਕੇ ਹੀ ਭੁੱਲ ਗਿਆ। ਝੂਠ ਵਿੱਚ ਪੈ ਕੇ ਬੰਦਾ ਸੱਚ ਨੂੰ ਭੁੱਲ ਜਾਂਦਾ ਹੈ, ਪਰ ਇੱਕ ਗੱਲ ਦਾ ਖਿਆਲ ਕਰਿਓ, ਜਿਹੜਾ ਝੂਠ ਹੈ ਨਾ ਉਹ ਸੱਚ ਦੀਆਂ ਵਿਸਾਖੀਆਂ ਲੈ ਕੇ ਤੁਰਦਾ। ਝੂਠ ਸੱਚ ਦੀ ਵਿਸਾਖੀ ਤੋਂ ਬਿਨਾਂ ਤੁਰ ਨਹੀਂ ਸਕਦਾ, ਇਸੇ ਕਰਕੇ ਜਿਹੜਾ ਝੂਠ ਬੋਲਣ ਵਾਲੇ ਨੇ ਨਾ ਉਹਨਾਂ ਨੇ ਕਦੇ ਕਿਹਾ ਸੀ ਝੂਠ ਬੋਲੇ? ਉਹ ਤੁਹਾਨੂੰ ਕਹਿਣਗੇ ਮੈਂ ਸੱਚ ਕਹਿ ਰਿਹਾ, ਕਿਉਂਕਿ ਸੱਚ ਦੇ ਆਧਾਰ ਤੇ ਝੂਠ ਚਾਹੁੰਦਾ ਹੈ। ਜੇ ਸੱਚ ਦਾ ਆਸਰਾ ਨਾ ਲਵੇ ਤਾਂ ਝੂਠ ਝੂਠ ਰਹਿੰਦਾ ਨੀ, ਪੜ ਜਾਂਦਾ, ਪ੍ਰਗਟ ਹੋ ਜਾਂਦਾ ਕਿ ਝੂਠ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਝੂਠੀ ਮਾਇਆ ਦੇਖ ਕੇ ਭੁਲਾ ਰੇ ਮਨ, ਹੈ ਮਨ ਤੂੰ ਤਾਂ ਝੂਠੀ ਮਾਇਆ ਵੇਖ ਕੇ ਹੀ ਭੁੱਲ ਗਿਆ ਹੈ।
ਰਹਾ ਛਿਪੇ ਕੇ ਘਰ ਜਨਮ ਦੇਲਾ ਗੁਰੂ ਉਪਦੇਸ਼ ਪਹਿਲਾ।
ਕਹਿੰਦੇ ਭਗਵਾਨ ਨੇ ਮੈਨੂੰ ਛਿਪੇ ਦੇ ਘਰ ਵਿੱਚ ਜਨਮ ਦਿੱਤਾ, ਨੀਵੀਂ ਜਾਤੀ ਚ ਮੈਂ ਪੈਦਾ ਹੋਇਆ, ਮੇਰੇ ਤੇ ਕਿਰਪਾ ਹੋ ਗਈ ਕਿ ਇਸ ਜਾਤੀ ਦੇ ਵਿੱਚ ਹੀ ਮੈਨੂੰ ਗੁਰੂ ਦਾ ਉਪਦੇਸ਼ ਪਹਿਲਾ ਭਇਆ ਪ੍ਰਾਪਤ ਹੋ ਗਿਆ। ਮੈਨੂੰ ਨਾਮਦੇਵ ਜੀ ਕਹਿੰਦੇ ਹਨ
ਸੰਤ ਕਾ ਪ੍ਰਸਾਦ ਨਾਮਾ ਹਰ ਭੇਟ ਲਾ।
ਆਖੋ ਵੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸੰਤਾਂ ਦੀ ਕਿਰਪਾ ਨਾਲ ਜਿਹੜਾ ਨਾਮਾ ਸੀ ਛਿਮਿਆਂ ਦੇ ਘਰ ਜੀ ਦਾ ਜਨਮ ਹੋਇਆ ਸੀ, ਇਹਨੂੰ ਹਰ ਭੇਟ ਲਾ ਹਰੀ ਮਿਲ ਗਿਆ, ਰੱਬ ਮਿਲ ਗਿਆ, ਤੇ ਹੁਣ ਰੱਬ ਨੂੰ ਮਿਲ ਗਿਆ ਹੈ। ਚਾਰਿਓ ਕਿੰਨੀ ਵਾਰ ਨਾਮਦੇਵ ਨੂੰ ਰੱਬ ਮਿਲਿਆ, ਜਦੋਂ ਨਾਮਦੇਵ ਜੀ ਦੀ ਜੀਵਨ ਕਥਾ ਪੜ੍ਹਦੇ ਉਹਦੇ ਚ ਐਸਾ ਜ਼ਿਕਰ ਆਉਂਦਾ ਕਿ 72 ਵਾਰ ਨਾਮਦੇਵ ਜੀ ਨੂੰ ਭਗਵਾਨ ਦੇ ਦੀਦਾਰ ਹੋਏ, 72 ਵਾਰ। ਕਦੇ ਜੇ ਬੇਸ਼ੱਕ ਨਾਮਦੇਵ ਨੂੰ ਬ੍ਰਾਹਮਣਾ ਭੰਡਿਆ, ਬੰਦਗੀ ਕਰਨ ਵਾਲਾ ਹੈ, ਕੀ ਬੰਦਗੀ ਕਰਨ ਵਾਲਾ ਗੁਰੂ ਘਰ ਦੇ ਅਸੂਲ ਨਹੀਂ ਜਾਣਦਾ, ਧਾਰਮਿਕ ਮੰਦਰਾਂ ਜਾਣ ਵਾਲਾ ਉਹਨਾਂ ਦੇ ਨਿਯਮ ਨਹੀਂ ਜਾਣਦਾ, ਪਰ ਜਿਹੜੇ ਭੰਡਣ ਵਾਲੇ ਹੁੰਦੇ ਨੇ ਨਾ, ਹੋਰ ਬ੍ਰਾਹਮਣਾਂ ਨੇ ਭੰਡਿਆ, ਕਹਿੰਦੇ ਅਸੀਂ ਆਰਤੀ ਕਰਦੇ ਸੀ ਤੇ ਨਾਮਦੇਵ ਜੁੱਤੀਆਂ ਵਜਾਉਂਦਾ ਆ ਗਿਆ, ਅੰਦਰ ਜੁੱਤੀ ਲੈ ਕੇ ਆ ਗਿਆ, ਇਸ ਕਰਕੇ ਨਾਮਦੇਵ ਨੂੰ ਅਸੀਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਜਦੋਂ ਤੁਸੀਂ ਨਾਮਦੇਵ ਜੀ ਨੂੰ ਪੁੱਛਦੇ ਹੋ ਕਿ ਨਾਮਦੇਵ ਜੀ ਮਹਾਰਾਜ ਤੁਸੀਂ ਤਾਂ ਰੱਬ ਦੇ ਪੁਜਾਰੀ ਸੋ, ਤੁਸੀਂ ਜੁੱਤੀ ਲੈ ਕੇ ਕਿਉਂ ਗਏ? ਨਾਮਦੇਵ ਜੀ ਕਹਿੰਦੇ ਮੈਂ ਜੁੱਤੀ ਲੈ ਕੇ ਨਹੀਂ ਗਿਆ, ਭਗਤ ਕਰਤ ਮੇਰੇ ਤਾਲ ਸੁਣਾਏ ਕਹਿ ਪੈ ਕਰੋ ਪੁਕਾਰਾ। ਕਹਿੰਦੇ ਮੈਂ ਰੱਬ ਦੀ ਭਗਤੀ ਕਰਦਾ ਸੀ, ਮੇਰੇ ਤਾਲ ਕਿਸੀਆਂ ਟਲੀਆਂ ਹੁੰਦੀਆਂ ਜਿਹੜੀਆਂ ਵਜਾਉਣ ਵਾਲੀਆਂ, ਕਹਿੰਦੇ ਮੇਰੇ ਤਾਲ ਖੋਲੇ ਇਹਨਾਂ ਨੇ, ਮੈਂ ਹੁਣ ਕਿਹਦੇ ਅੱਗੇ ਪੁਕਾਰ ਕਰਾਂ? ਨਾਮਦੇਵ ਜੀ ਕਹਿੰਦੇ ਨੇ ਟਲੀਆਂ ਵਜਾਉਂਦਾ ਸੀ, ਮੈਂ ਟਲੀਆਂ ਵਜਾ ਰਿਹਾ ਸਾਂ, ਪਰ ਜਿਹੜੇ ਧੱਕੇ ਮਾਰਨ ਵਾਲੇ ਨੇ ਉਹ ਕਹਿੰਦੇ ਨਹੀਂ ਟਲੀਆਂ ਨਹੀਂ ਸੀ ਵਜਾਉਣਾ, ਜੁੱਤੀਆਂ ਵਜਾਉਂਦਾ। ਤਾਂ ਝੂਠੀ ਮਾਇਆ ਹੈ ਜਿਹਦੇ ਵਿੱਚ ਵੇਖ ਕੇ ਮਨੁੱਖ ਭੁੱਲ ਜਾਂਦਾ। ਗੁਰੂ ਕਿਰਪਾ ਕਰੇ ਸਾਡੇ ਤੇ ਵੀ ਸਤਸੰਗ ਦੀ ਕਿਰਪਾ ਹੋਏ, ਅਸੀਂ ਵੀ ਬੰਦਗੀ ਕਰਕੇ ਨਾਮ ਜਪ ਕੇ ਸੇਵਾ ਤੇ ਸਿਮਰਨ ਵਿੱਚ ਬੈਠ ਕੇ ਸਤਸੰਗ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਪ੍ਰਾਪਤੀ ਹੋ ਸਕੇ। ਇੱਥੇ ਹੀ ਸਮਾਪਤੀ ਹੈ ਬਾਣੀ ਦੀ, ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਪਿਆਰਿਓ, ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ, ਪਰ ਲੋਕ ਸੁਖੀਲੇ ਨਾਨਕ ਹਰ ਪ੍ਰਭ ਆਪਣੇ ਮੇਲੇ।
ਛਿਪੇ ਕੇ ਘਰ ਜਨਮ ਦੇਲਾ ਗੁਰੂ ਉਪਦੇਸ਼ ਪਹਿਲਾ, ਸੰਤ ਕਾ ਪ੍ਰਸਾਦ ਨਾਮਾ ਹਰ ਭੇਟ ਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।